ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਮੁਹੱਬਤ ਤੇ ਖਲੂਸ ਭਰਾ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਅੱਜ ਦੇ ਪ੍ਰੋਗਰਾਮ ਦੀ ਤਫਸੀਲ ਕੁਛ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਖੂਬਸੂਰਤ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਇਲਾਹੀ ਪਾਕ ਕਲਾਮ ਚੋਂ ਪੈਗਾਮ ਪੇਸ਼ ਕਰਨਗੇ। ਇਸ ਤੋਂ ਇਲਾਵਾ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਇੱਕ ਹੋਰ ਖੂਬਸੂਰਤ ਗੀਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏਗਾ। ਸੋ ਆਓ ਅੱਜ ਦੇ ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੇ ਆ।
ਸਬਰ ਦੇ ਨਾਲ ਆਸ ਰੱਖ ਕੇ ਯਹਵਾ ਦੀ ਕਰਦਾ ਸਾਈਂ ਫਜ਼ਾਰੀ ਤਾ ਦੋਸ ਨੇ ਮੇਰੇ ਤੇ ਤਰਸ ਖਾ ਕੇ ਸੁਣੀ ਮੇਰੀ ਸਾਰੀ ਆਹੋਜ਼ਾਰੀ ਖਤਰੇ ਤੇ ਟੋਏ ਤੇ ਖੋਬਿਆਂ ਤੂੰ ਹੈ ਮੈਨੂੰ ਕੱਢ ਕੇ ਲਿਆਇਆ ਬਾਹਰ ਉਹ ਖਤਰੇ ਤੇ ਟੋਏ ਤੇ ਖੋਬਿਆਂ ਤੂੰ ਹੈ ਮੈਨੂੰ ਕੱਢ ਕੇ ਲਿਆਇਆ ਬਾਹਰ ਜਟਾਂ ਤੇ ਰੱਖੇ ਪੈਰ ਮੇਰੇ ਤੇ ਬਖਸ਼ੀ ਕਦਮਾਂ ਸਵਾਰੀ ਚਟਾਨ ਤੇ ਰੱਖੇ ਪੈਰ ਮੇਰੇ ਤੇ ਬਖਸ਼ੀ ਕਦਮਾਂ ਸਵਾਰੀ ਇੱਕ ਨਵਾਂ ਸਿਖਾਇਆ ਕਿ ਜਿਸ ਤੋਂ ਹੋਵੇ ਤਾਰੀਫ ਉਸ ਦੀ ਖੁਦਾ ਨੇ ਗੀਤ ਇੱਕ ਨਵਾਂ ਸਿਖਾਇਆ ਕਿ ਜਿਸ ਤੋਂ ਹੋਵੇ ਤਾਰੀਫ ਉਸ ਦੀ ਬਤੇਰੇ ਮੰਨਣਗੇ ਖੌਫ ਉਸ ਦਾ ਤੇ ਆਸ ਰੱਖਣ ਰੱਬ ਉਤੇ ਸਾਰੀ ਤੇਰੇ ਮੰਨਣਗੇ ਖੌਫ ਉਸਦਾ ਤੇ ਆਸ ਰੱਖਣ ਰੱਬ ਉਤੇ ਸਾਰੀ
ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਾਡੀ ਪੰਜਾਬੀ ਸਰਵਿਸ ਦਾ ਪਤਾ ਲਿਖ ਲਵੋ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ ਚੋਂ ਪੈਗਾਮ ਸੁਣੀਏ ਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ ਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਯਿਸੂ ਮਸੀਹ ਦੇ ਨਾਂ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਮੈਂ ਮਸੀਹ ਯਿਸੂ ਵਿੱਚ ਤੁਹਾਡਾ ਖਾਦੀਮ ਅਜ਼ਮਤ ਇਮਾਨੁਅਲ ਕਲਾਮੇ ਮੁਕੱਦਸ ਦੇ ਨਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ ਅਤੇ ਮੈਂ ਖੁਦਾਵੰਦ ਖੁਦਾ ਦਾ ਸ਼ੁਕਰ ਅਦਾ ਕਰਨਾ ਵਾਂ ਕਿ ਅੱਜ ਮੈਂ ਤੁਹਾਨੂੰ ਇੱਕ ਵਾਰ ਫਿਰ ਖੁਦਾਵੰਦ ਦਾ ਕਲਾਮ ਸੁਣਾ ਸਕਣਾ। ਸਾਥੀਓ, ਅੱਜ ਅਸੀਂ ਬਾਈਬਲ ਮੁਕੱਦਸ ਚੋਂ ਰੂਲ ਕੁਦਸ ਦੇ ਬਪਤਿਸਮੇ ਦੇ ਬਾਰੇ ਪੜ੍ਹਾਂਗੇ ਤੇ ਇਸ ਗੱਲ ਨੂੰ ਜਾਣਾਂਗੇ ਕਿ ਰੂਲ ਕੁਦਸ ਦਾ ਬਪਤਿਸਮਾ ਕਿਸ ਤਰ੍ਹਾਂ ਪਾਇਆ ਜਾ ਸਕਦਾ ਹੈ ਤੇ ਰੂਲ ਕੁਦਸ ਦਾ ਬਪਤਿਸਮਾ ਪਾਉਣਾ ਕਿਉਂ ਜ਼ਰੂਰੀ ਹੈ। ਸਾਥੀਓ, ਅਗਰ ਅਸੀਂ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਮੱਤੀ ਰਸੂਲ ਦੀ ਮਾਰਫਤ ਲਿਖੀ ਗਈ ਅੰਜੀਲ ਦੇ 3 ਬਾਬ ਦੀ 11ਵੀਂ ਐਤ ਪੜ੍ਹੀਏ ਤੇ ਇੱਥੇ ਲਿਖਿਆ ਹੈ ਕਿ ਮੈਂ ਤੇ ਤੁਹਾਨੂੰ ਤੋਬਾ ਦੇ ਲਈ ਪਾਣੀ ਤੋਂ ਬਪਤਿਸਮਾ ਦੇਣਾ ਵਾਂ, ਪਰ ਜਿਹੜਾ ਮੇਰੇ ਬਾਅਦ ਆਉਂਦਾ ਹੈ ਉਹ ਮੇਰੇ ਕੋਲੋਂ ਜ਼ਿਆਦਾ ਜ਼ੋਰਾਵਰ ਹੈ, ਮੈਂ ਉਹਦੀ ਜੁੱਤੀਆਂ ਉਠਾਉਣ ਦੇ ਵੀ ਕਾਬਲ ਨਹੀਂ ਹਾਂ, ਉਹ ਤੁਹਾਨੂੰ ਰੂਲ ਕੁਦਸ ਤੇ ਅੱਗ ਤੋਂ ਬਪਤਿਸਮਾ ਦੇਵੇਗਾ। ਸਾਥੀਓ, ਜੂਨ 2002 ਵਿੱਚ ਖੁਦਾ ਨੇ ਮੇਰੀ ਰਹਿਨਮਾਈ ਕੀਤੀ ਕਿ ਮੈਂ ਖੁਦਾ ਦੇ ਕਲਾਮ ਦਾ ਮੁਤਾਲਾ ਕਰਦੇ ਹੋਇਆਂ ਰੂਲ ਕੁਦਸ ਦੇ ਬਪਤਿਸਮੇ ਦਾ ਤਜਰਬਾ ਕਰ ਸਕਾਂ। ਰੂਲ ਕੁਦਸ ਸਾਨੂੰ ਮਸਾ ਕਰਦਾ ਤੇ ਮਾਮੂਰੀ ਬਖਸ਼ਦਾ। ਉਸ ਵੇਲੇ ਤੋਂ ਹੀ ਮੈਂ ਖਾਸ ਤੌਰ ਨਾਲ ਆ ਦੁਆ ਮੰਗਣਾ ਸ਼ੁਰੂ ਕੀਤੀ ਕਿ ਖੁਦਾ ਮੈਨੂੰ ਬਪਤਿਸਮਾ ਦੇ ਆਪਣੇ ਪਾਕ ਰੂਹ ਦੇ ਨਾਲ। ਸਾਥੀਓ, ਰੂਲ ਕੁਦਸ ਦੀ ਮਾਮੂਰੀ ਪਾਉਂਦੇ ਹੋਇਆਂ ਮੈਂ ਖੁਦਾ ਦੀ ਨਜ਼ਦੀਕੀ ਵਿੱਚ, ਉਹਦੀ ਕੁਰਬਤ ਵਿੱਚ ਔਰ ਜ਼ਿਆਦਾ ਵਾਧਾ ਗਿਆ ਤੇ ਖੁਦਾਮਦ ਵਿੱਚ ਬਰਕਤ ਪਾਉਂਦਾ ਰਿਹਾ। ਪਾਕਰੂ ਨੇ ਮੇਰੀ ਰਹਿਨਮਾਈ ਕੀਤੀ ਤਾਂ ਕਿ ਮੈਂ ਯਿਸੂ ਮਸੀਹ ਨੂੰ ਆਪਣਾ ਸ਼ਖਸੀ ਨਜਾਤ ਦੇਹਿੰਦਾ ਕਬੂਲ ਕਰ ਸਕਾਂ ਤੇ ਉਹਦੀ ਖਿਦਮਤ ਕਰਦੇ ਹੋਇਆਂ ਬਹੁਤ ਸਾਰੇ ਲੋਕਾਂ ਨੂੰ ਉਹਦੇ ਕਦਮਾਂ ਵਿੱਚ ਲਿਆ ਸਕਾਂ। ਮੈਂ ਖੁਦਾਮਦ ਵਿੱਚ ਉਹ ਖੁਸ਼ੀ ਤੇ ਉਹ ਇਤਮਾਨ ਪਾਇਆ ਹੈ ਜਿਹੜਾ ਪਹਿਲੋਂ ਕਦੇ ਮੈਨੂੰ ਹਾਸਿਲ ਨਹੀਂ ਹੋਇਆ। ਖੁਦਾਮਦ ਵਿੱਚ ਹੁਣ ਮੈਂ ਸ਼ਾਦਮਾਨ ਤੇ ਮੁਤਮੀਨ ਹਾਂ। ਖੁਦਾਮਦ ਨੇ ਮੈਨੂੰ ਨਿਜਾਤ ਬਖਸ਼ੀ ਹੈ ਤੇ ਆਪਣੀ ਖਿਦਮਤ ਦੇ ਲਈ ਉਹ ਮੈਨੂੰ ਇਸਤੇਮਾਲ ਕਰਨ ਦਿਆ ਹੈ ਤੇ ਆਪਣੀ ਖਿਦਮਤ ਦੇ ਦੌਰਾਨ ਰੂਲ ਕੁਦਸ ਨੇ ਇਸ ਤਰ੍ਹਾਂ ਮੇਰੀ ਰਹਿਨਮਾਈ ਕੀਤੀ ਹੈ ਜਿਹਦੇ ਵਿੱਚ ਮੈਨੂੰ ਕਾਮਯਾਬੀ, ਮਜ਼ਬੂਤੀ ਤੇ ਈਮਾਨ ਵਿੱਚ ਤਰੱਕੀ ਹਾਸਿਲ ਹੋਈ ਹੈ। ਸੋ ਸਾਥੀਓ, ਮੈਂ ਅੱਜ ਤੁਹਾਨੂੰ ਬਾਈਬਲ ਮੁਕੱਦਸ ਦੇ ਮੁਤਾਬਿਕ ਆਹ ਗੱਲ ਦੱਸਣਾ ਚਾਹਾਂਗਾ ਕਿ ਪਾਕਰੂ ਦੇ ਬਪਤਿਸਮੇ ਦੇ ਮੁਤਲਿਕ ਆ ਅਹਿਮ ਖਿਆਲ ਪਾਇਆ ਜਾਂਦਾ ਹੈ ਜਿਹੜਾ ਕਿ ਬਾਈਬਲ ਮੁਕੱਦਸ ਦੇ ਮੁਤਾਬਿਕ ਹੈ ਕਿ ਪਾਕਰੂ ਦੋ ਤਰ੍ਹਾਂ ਨਾਲ ਸਾਡੇ ਜ਼ਿੰਦਗੀਆਂ ਵਿੱਚ ਕੰਮ ਕਰਦਾ ਹੈ। ਪਹਿਲਾਂ ਆ ਕੇ ਉਹ ਸਾਡੀ ਰਹਿਨਮਾਈ ਕਰਦਾ ਕਿ ਅਸੀਂ ਮਸੀਹ ਨੂੰ ਕਬੂਲ ਕਰੀਏ ਤੇ ਪਾਣੀ ਦਾ ਬਪਤਿਸਮਾ ਲਈਏ ਤੇ ਦੂਜਾ ਆ ਕੇ ਉਹ ਸਾਨੂੰ ਮਾਮੂਰ ਕਰਦਾ ਹੈ ਤਾਂ ਕਿ ਅਸੀਂ ਹਕੀਕੀ ਮਸੀਹੀ ਜ਼ਿੰਦਗੀ ਗੁਜ਼ਾਰ ਸਕੀਏ ਤੇ ਖੁਦਾ ਦੇ ਕੰਮ ਨੂੰ ਕਰ ਸਕੀਏ। ਸਾਥੀਓ, ਆ ਤਜਰਬਾ ਉਹਨਾਂ ਲੋਕਾਂ ਨੂੰ ਹਾਸਿਲ ਹੁੰਦਾ ਹੈ ਜਿਹੜੇ ਆਪਣੇ ਆਪ ਨੂੰ ਖੁਦਾ ਦੇ ਹੱਥਾਂ ਵਿੱਚ ਦੇ ਦਿੰਦੇ ਨੇ, ਜਿਹੜੇ ਉਹਦੇ ਤੇ ਕਾਮਿਲ ਈਮਾਨ ਤੇ ਭਰੋਸਾ ਰੱਖਦੇ ਨੇ। ਸੋ ਯਾਦ ਰੱਖੋ ਕਿ ਖੁਦਾ ਦਾ ਪਾਕ ਰੂਹ ਸਾਡੀਆਂ ਜ਼ਿੰਦਗੀਆਂ ਵਿੱਚ ਦੋ ਤਰ੍ਹਾਂ ਨਾਲ ਕੰਮ ਕਰਦਾ ਹੈ। ਪਹਿਲਾਂ ਆ ਕੇ ਉਹ ਸਾਡੀ ਰਹਿਨਮਾਈ ਕਰਦਾ ਤਾਂ ਕਿ ਅਸੀਂ ਇਸ ਮਸੀਹ ਨੂੰ ਕਬੂਲ ਕਰੀਏ ਤੇ ਪਾਣੀ ਦਾ ਬਪਤਿਸਮਾ ਲਈਏ, ਤੇ ਦੂਜਾ ਆ ਕੇ ਉਹ ਸਾਨੂੰ ਇਸ ਗੱਲ ਦੇ ਲਈ ਮਸਾ ਕਰਦਾ ਹੈ, ਸਾਨੂੰ ਇਸ ਗੱਲ ਦੇ ਲਈ ਆਪਣੀ ਕੁਵਤ ਦੇ ਨਾਲ ਭਰ ਦਿੰਦਾ ਤਾਂ ਕਿ ਅਸੀਂ ਹਕੀਕੀ ਮਸੀਹੀ ਜ਼ਿੰਦਗੀ ਗੁਜ਼ਾਰ ਸਕੀਏ ਤੇ ਉਹਦੀ ਖਿਦਮਤ ਨੂੰ ਇਸ ਦੁਨੀਆਂ ਵਿੱਚ ਸਰਅੰਜਾਮ ਦੇ ਸਕੀਏ। ਸਾਥੀਓ, ਖੁਦਾਵੰਦ ਯਿਸੂ ਮਸੀਹ ਇੱਕ ਬਿਹਤਰੀਨ ਤੇ ਜ਼ਿੰਦਾ ਮਿਸਾਲ ਨੇ। ਯਿਸੂ ਮਸੀਹ ਦੀ ਜ਼ਿੰਦਗੀ 'ਚੋਂ ਅਸੀਂ ਇਸ ਗੱਲ ਨੂੰ ਜਾਣਨ ਵਾਲੇ, ਇਸ ਗੱਲ ਨੂੰ ਸਿੱਖਣ ਵਾਲੇ ਬਣਨੇ ਆ ਕਿ ਕਿਸ ਤਰ੍ਹਾਂ ਪਾਕ ਰੂਹ ਇਨਸਾਨ ਦੀ ਜ਼ਿੰਦਗੀ ਵਿੱਚ ਕੰਮ ਕਰਦਾ ਹੈ। ਯਿਸੂ ਮਸੀਹ ਨੇ ਆਪਣੀ ਜ਼ਮੀਨੀ ਖਿਦਮਤ ਵਿੱਚ ਪਾਕ ਰੂਹ ਦੀ ਅਹਿਮੀਅਤ ਨੂੰ ਬਿਆਨ ਕੀਤਾ ਹੈ ਤੇ ਆਪਣੇ ਲੋਕਾਂ ਨੂੰ ਯਿਸੂ ਮਸੀਹ ਨੇ ਇਹ ਗੱਲ ਸਿਖਾਈ ਹੈ ਕਿ ਇਹਦੇ ਬਗੈਰ ਉਹਦੀ ਖਿਦਮਤ ਵਿੱਚ ਕਾਮਯਾਬ ਹੋਣਾ ਨਾਮੁਮਕਿਨ ਹੈ। ਸਾਥੀਓ, ਅਸੀਂ ਵੇਖਦੇ ਕਿ ਜਦੋਂ ਯਿਸੂ ਮਸੀਹ ਇਸ ਦੁਨੀਆਂ ਵਿੱਚ ਆਏ, ਬਾਈਬਲ ਮੁਕੱਦਸ ਇਹ ਗੱਲ ਬਿਆਨ ਕਰਦੀ ਹੈ ਕਿ ਯਿਸੂ ਮਸੀਹ ਰੂਲ ਕੁਦਸ ਦੀ ਕੁਦਰਤ ਦੇ ਨਾਲ ਪੈਦਾ ਹੋਏ ਤੇ ਰੂਲ ਕੁਦਸ ਨੇ ਹੀ ਬਚਪਨ ਤੋਂ ਜਵਾਨੀ ਤੱਕ ਉਹਨਾਂ ਦੀ ਰਹਿਨਮਾਈ ਕੀਤੀ ਤੇ ਜਦੋਂ ਉਹਨਾਂ ਨੇ ਪਾਣੀ ਦਾ ਬਪਤਿਸਮਾ ਲਿਆ, ਉਸ ਵੇਲੇ ਹੀ ਉਹਨਾਂ ਨੇ ਰੂਲ ਕੁਦਸ ਦਾ ਬਪਤਿਸਮਾ ਪਾਇਆ, ਜਿਹਦਾ ਜ਼ਿਕਰ ਅਸੀਂ ਲੂਕਾ ਦੀ ਅੰਜੀਲ ਦੇ 3 ਬਾਬ ਦੀ 21ਵੀਂ ਤੇ 22ਵੀਂ ਐਤ ਵਿੱਚ ਪਾਉਂਦੇ ਹਾਂ। ਬਾਈਬਲ ਮੁਕੱਦਸ ਵਿੱਚ ਲਿਖਿਆ ਕਿ ਜਦੋਂ ਸਾਰਿਆਂ ਲੋਕਾਂ ਨੇ ਬਪਤਿਸਮਾ ਲਿਆ ਤੇ ਯਿਸੂ ਮਸੀਹ ਨੇ ਵੀ ਬਪਤਿਸਮਾ ਪਾਇਆ ਤੇ ਜਦੋਂ ਉਹ ਦੁਆ ਕਰਨ ਦੇ ਸੀ ਤੇ ਇੰਜ ਹੋਇਆ ਕਿ ਆਸਮਾਨ ਖੁੱਲ ਗਿਆ ਤੇ ਰੂਲ ਕੁਦਸ ਜਿਸਮਾਨੀ ਸੂਰਤ ਵਿੱਚ ਕਬੂਤਰ ਦੇ ਵਾਂਗੂ ਉਹਦੇ ਤੇ ਨਾਜ਼ਿਲ ਹੋਇਆ ਤੇ ਆਸਮਾਨ ਤੋਂ ਆਵਾਜ਼ ਆਈ ਕਿ ਤੂੰ ਮੇਰਾ ਪਿਆਰਾ ਬੇਟਾ ਹੈ, ਤੇਰੇ ਤੋਂ ਮੈਂ ਖੁਸ਼ ਹਾਂ। ਸੋ ਸਾਥੀਓ, ਅਸੀਂ ਬਾਈਬਲ ਮੁਕੱਦਸ 'ਚੋਂ ਇਸ ਗੱਲ ਨੂੰ ਜਾਣਨ ਵਾਲੇ ਬਾਨੇ ਹਾਂ ਕਿ ਯਿਸੂ ਮਸੀਹ ਨੇ ਜਦੋਂ ਪਾਣੀ ਦਾ ਬਪਤਿਸਮਾ ਲਿਆ, ਉਸ ਵੇਲੇ ਉਹਨਾਂ ਨੇ ਰੂਲ ਕੁਦਸ ਦਾ ਵੀ ਬਪਤਿਸਮਾ ਪਾਇਆ ਤੇ ਰੂਲ ਕੁਦਸ ਤੋਂ ਮਾਮੂਰ ਹੋਣ ਦੇ ਬਾਅਦ ਉਹ ਬਿਆਬਾਨ ਵਿੱਚ ਗਏ ਤਾਂ ਕਿ ਅਬਲੀਸ ਨਾਲ ਆਜ਼ਮਾਏ ਜਾਣ। ਤੇ ਸਾਥੀਓ, ਖੁਦਾ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਆਪਣੀ ਕਿਤਾਬ ਜ਼ਮਾਨੋ ਕੀ ਉਮੰਗ ਦੇ ਸਫ਼ਰ ਨੰਬਰ 121 ਵਿੱਚ ਆ ਗੱਲ ਲਿਖਦੀ ਹੈ ਕਿ ਜਦੋਂ ਯਿਸੂ ਮਸੀਹ ਬਿਆਬਾਨ ਵਿੱਚ ਆਜ਼ਮਾਏ ਜਾਣ ਨੂੰ ਘਲਿਆ ਗਿਆ ਸੀ, ਉਸ ਵੇਲੇ ਉਹ ਖੁਦਾ ਦੇ ਰੂਹ ਵਿੱਚ ਗਿਆ ਉਹਨੇ ਆਜ਼ਮਾਇਸ਼ਾਂ ਨੂੰ ਦਾਵਤ ਨਾ ਦਿੱਤੀ। ਉਹ ਬਿਆਬਾਨ ਵਿੱਚ ਇਕੱਲਾ ਰਹਿਣ ਦੇ ਲਈ ਗਿਆ ਤਾਂ ਕਿ ਆਪਣੇ ਕੰਮ ਤੇ ਉਹਦੇ ਮਕਸਦ ਤੇ ਗੁਰਖੋਸ ਕਰ ਸਕੇ। ਦੁਆ ਤੇ ਰੋਜ਼ੇ ਦੇ ਜ਼ਰੀਏ ਉਹਨੇ ਖੁਦ ਨੂੰ ਤਿਆਰ ਕੀਤਾ ਤਾਂ ਕਿ ਜਿਹੜੇ ਰਸਤੇ ਤੇ ਉਹਨੂੰ ਚੱਲਣਾ ਸੀ ਉਹਦੇ ਲਈ ਉਹ ਤਿਆਰ ਹੋ ਸਕੇ। ਸੋ ਸਾਥੀਓ, ਅਸੀਂ ਵੇਖਦੇ ਕਿ ਖੁਦਾ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਗੱਲ ਫਰਮਾਉਂਦੀ ਏ ਕਿ ਯਿਸੂ ਮਸੀਹ ਜਦੋਂ ਬਿਆਬਾਨ ਵਿੱਚ ਗਏ ਉਸ ਵੇਲੇ ਉਹ ਖੁਦਾ ਦੀ ਰੂਹ ਵਿੱਚ ਗਏ। ਉਹ ਤੇ ਉਸ ਕੰਮ ਤੇ ਉਸ ਮਕਸਦ ਤੇ ਗੁਰਖੋਸ ਕਰਨ ਦੇ ਲਈ ਗਏ ਸਨ ਜਿਹਨੂੰ ਉਹਨਾਂ ਨੇ ਸਰ ਅੰਜਾਮ ਦੇਣਾ ਸੀ। ਪਰ ਅਸੀਂ ਵੇਖਦੇ ਹਾਂ ਕਿ ਅਬਲੀਸ ਨੇ ਉਹਨਾਂ ਨੂੰ ਆਜ਼ਮਾਇਆ, ਪਰ ਯਿਸੂ ਮਸੀਹ ਨੇ ਅਬਲੀਸ ਨੂੰ ਗੁਨਾਹ ਨੂੰ ਸ਼ਿਕਸਤ ਦਿੱਤੀ। ਸੋ ਸਾਥੀਓ, ਯਿਸੂ ਮਸੀਹ ਨੇ ਆਪਣੀ ਜ਼ਮੀਨੀ ਖਿਦਮਤ ਦੇ ਦੌਰਾਨ ਬੜੀ ਕੁਦਰਤ ਦੇ ਨਾਲ ਮੁਨਾਦੀ ਕੀਤੀ ਤੇ ਲੋਕਾਂ ਨੂੰ ਖੁਦਾ ਦੀ ਬਾਦਸ਼ਾਹ ਦੀ ਤਾਲੀਮ ਦਿੱਤੀ। ਉਹਨਾਂ ਨੇ ਬਹੁਤ ਸਾਰੇ ਮੌਜਜ਼ੇ ਕੀਤੇ, ਬਦਰੂਆਂ ਨੂੰ ਕੱਢਿਆ ਤੇ ਆਹ ਸਭ ਕੁਝ ਉਹਨਾਂ ਨੇ ਰੂਲ ਕੁਦਸ ਦੀ ਮਾਮੂਰੀ ਵਿੱਚ ਕੀਤਾ। ਸਾਥੀਓ, ਅਗਰ ਅਸੀਂ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਅਮਾਲ ਦੀ ਕਿਤਾਬ ਇਹਦੇ 10 ਬਾਬ ਦੀ 38 ਐਤੋਂ ਲੈ ਕੇ 43ਵੀਂ ਐਤਕ ਪੜ੍ਹੀਏ ਤੇ ਇੱਥੇ ਯਿਸੂ ਮਸੀਹ ਦੇ ਬਾਰੇ ਇਹ ਗੱਲ ਬਿਆਨ ਕੀਤੀ ਗਈ ਏ, ਇਸ ਗੱਲ ਦੀ ਗਵਾਹੀ ਦਿੱਤੀ ਗਈ ਏ ਕਿ ਖੁਦਾ ਨੇ ਯਿਸੂ ਨਾਸਰੀ ਨੂੰ ਰੂਲ ਕੁਦਸ ਤੇ ਕੁਦਰਤ ਦੇ ਨਾਲ ਕਿਸ ਤਰ੍ਹਾਂ ਮਸਾ ਕੀਤਾ। ਉਹ ਭਲਾਈ ਕਰਦਾ ਤੇ ਉਹਨਾਂ ਸਾਰਿਆਂ ਨੂੰ ਜਿਹੜੇ ਅਬਲੀਸ ਦੇ ਹੱਥੋਂ ਜ਼ੁਲਮ ਉਠਾਉਂਦੇ ਸਨ ਸ਼ਿਫਾ ਦਿੰਦਾ ਫਿਰਦਾ, ਕਿਉਂਕਿ ਖੁਦਾ ਉਹਦੇ ਨਾਲ ਸੀ। ਅਸੀਂ ਸਾਰੇ ਇਹਨਾਂ ਸਾਰੇ ਕੰਮਾਂ ਦੇ ਗਵਾਹ ਹਾਂ ਜਿਹੜੇ ਉਹਨੇ ਯਹੂਦੀਆਂ ਦੇ ਮੁਲਕ ਤੇ ਯਰੂਸ਼ਲਮ ਵਿੱਚ ਕੀਤੇ ਤੇ ਉਹਨਾਂ ਨੇ ਉਹਨੂੰ ਸਲੀਬ ਤੇ ਲਟਕਾ ਕੇ ਮਾਰ ਦਿੱਤਾ ਤੇ ਉਹਨੂੰ ਖੁਦਾ ਨੇ ਤੀਸਰੇ ਦਿਨ ਜ਼ਿੰਦਾ ਕੀਤਾ ਤੇ ਜ਼ਾਹਿਰ ਵੀ ਕਰ ਦਿੱਤਾ, ਨਾ ਕਿ ਸਾਰੀ ਉਮਤ ਤੇ ਬਲਕਿ ਉਹਨਾਂ ਗਵਾਹਾਂ ਤੇ ਜਿਹੜੇ ਅੱਗੇ ਤੋਂ ਖੁਦਾ ਦੇ ਚੁਣੇ ਹੋਏ ਸਨ, ਯਾਨੀ ਅਸੀਂ ਜਿਨ੍ਹਾਂ ਨੇ ਉਹਦੇ ਮੁਰਦਿਆਂ 'ਚੋਂ ਜੀ ਉੱਠਣ ਦੇ ਬਾਅਦ ਉਹਦੇ ਨਾਲ ਖਾਣਾ ਖਾਧਾ। ਉਹਨੇ ਸਾਨੂੰ ਹੁਕਮ ਦਿੱਤਾ ਹੈ ਕਿ ਅਸੀਂ ਉਮਤ ਵਿੱਚ ਮੁਨਾਦੀ ਕਰੀਏ ਤੇ ਗਵਾਹੀ ਦੇਈਏ ਕਿ ਆ ਉਹੀ ਏ ਜਿਹੜਾ ਖੁਦਾ ਦੀ ਤਰਫੋਂ ਜ਼ਿੰਦਾ ਤੇ ਮੁਰਦਿਆਂ ਦਾ ਇਨਸਾਫ ਕਰੇਗਾ। ਇਹਦੇ ਬਾਰੇ ਸਾਰੇ ਨਬੀ ਗਵਾਹੀ ਦਿੰਦੇ ਨੇ ਕਿ ਜਿਹੜਾ ਕੋਈ ਉਹਦੇ ਤੇ ਈਮਾਨ ਲਿਆਏਗਾ ਉਹਦੇ ਨਾਮ ਤੋਂ ਗੁਨਾਹਾਂ ਦੀ ਮਾਫ਼ੀ ਹਾਸਲ ਕਰੇਗਾ। ਸੋ ਸਾਥੀਓ, ਅਸੀਂ ਖੁਦਾਵੰਦ ਦੇ ਕਲਾਮ ਵਿੱਚ ਆ ਗੱਲ ਪੜ੍ਹਨੇ ਹਾਂ ਕਿ ਖੁਦਾ ਨੇ ਯਿਸੂ ਮਸੀਹ ਨੂੰ ਰੂਲ ਕੁਦਸ ਦੀ ਕੁਦਰਤ ਦੇ ਨਾਲ ਮਸਾ ਕੀਤਾ। ਸੋ ਸਾਥੀਓ, ਰੂਲ ਕੁਦਸ ਦਾ ਬਪਤਿਸਮਾ ਪਾਉਣ ਤੋਂ ਮੁਰਾਦ ਏ ਰੂਲ ਕੁਦਸ ਦੀ ਕੁਦਰਤ ਦੇ ਨਾਲ ਮਸਾ ਕੀਤਾ ਜਾਣਾ। ਜਿਸ ਤਰ੍ਹਾਂ ਯਿਸੂ ਮਸੀਹ ਨੂੰ ਇਸ ਗੱਲ ਦੇ ਲਈ ਮਸਾ ਕੀਤਾ ਗਿਆ ਕਿ ਉਹ ਭਲਾਈ ਕਰੇ ਤੇ ਅਬਲੀਸ ਦੇ ਹੱਥੋਂ ਜਿਹੜੇ ਜ਼ੁਲਮ ਉਠਾਉਂਦੇ ਨੇ ਉਹਨਾਂ ਨੂੰ ਸ਼ਿਫਾ ਦੇਵੇ, ਪੂਰੀ ਦੁਨੀਆਂ ਨੂੰ ਨਿਜਾਤ ਬਖਸ਼ੇ। ਅਸੀਂ ਵੇਖਦੇ ਕਿ ਖੁਦਾਵੰਦ ਸਾਨੂੰ ਵੀ ਰੂਲ ਕੁਦਸ ਦਾ ਬਪਤਿਸਮਾ ਦਿੰਦਾ ਹੈ, ਯਾਨੀ ਕਿ ਸਾਨੂੰ ਰੂਲ ਕੁਦਸ ਦੀ ਕੁਦਰਤ ਦੇ ਨਾਲ ਮਸਾ ਕਰਦਾ ਹੈ ਕਿ ਅਸੀਂ ਉਹਦੀ ਮੁਨਾਦੀ ਕਰੀਏ ਤੇ ਗਵਾਹੀ ਦੇਈਏ ਤੇ ਬਹੁਤ ਸਾਰੇ ਲੋਕਾਂ ਨੂੰ ਉਹਦੇ ਕਦਮਾਂ ਵਿੱਚ ਲਿਆ ਸਕੀਏ। ਸੋ ਅਸੀਂ ਪਹਿਲੂ ਖੁਦ ਇਸ ਮਸੀਹ ਦੇ ਕੋਲ ਆਈਏ ਤਾਂ ਕਿ ਅਸੀਂ ਦੂਜਿਆਂ ਨੂੰ ਵੀ ਉਹਦੇ ਕੋਲ ਲਿਆ ਸਕੀਏ। ਸੋ ਰੂਲ ਕੁਦਸ ਦਾ ਬਪਤਿਸਮਾ ਪਾਉਣਾ, ਯਾਨੀ ਕਿ ਰੂਲ ਕੁਦਸ ਦੀ ਕੁਦਰਤ ਦੇ ਨਾਲ ਮਸਾ ਹੋਣਾ ਬਹੁਤ ਹੀ ਜ਼ਰੂਰੀ ਹੈ। ਸਾਥੀਓ, ਯਿਸੂ ਮਸੀਹ ਨੇ ਉਹਨਾਂ ਸਾਰਿਆਂ ਲੋਕਾਂ ਨੂੰ ਜਿਹੜੇ ਉਹਦੇ ਤੇ ਇਮਾਨ ਲਿਆਏ ਨੇ ਤੇ ਜਿਹੜੇ ਉਹਦੇ ਅਜ਼ੀਮ ਕੰਮ ਨੂੰ ਕਰਨ ਦੇ ਲਈ ਤਿਆਰ ਨੇ ਉਹਨਾਂ ਨੂੰ ਫਰਮਾਇਆ ਹੈ। ਅਗਰ ਅਸੀਂ ਯਹੋਨਾ ਦੀ ਅੰਜੀਲ ਦੇ 14ਵੇਂ ਬਾਬ ਦੀ 12ਵੀਂ ਐਤ ਪੜ੍ਹੀਏ ਤੇ ਇੱਥੇ ਲਿਖਿਆ ਕਿ ਮੈਂ ਤੁਹਾਨੂੰ ਸੱਚ ਕਹਿਣਾ ਵਾਂ, ਜਿਹੜਾ ਮੇਰੇ ਤੇ ਇਮਾਨ ਰੱਖਦਾ ਹੈ ਆਹ ਕੰਮ ਜਿਹੜਾ ਮੈਂ ਕਰਨਾ ਵਾਂ ਉਹ ਵੀ ਕਰੇਗਾ, ਬਲਕਿ ਇਹਨਾਂ ਤੋਂ ਵੀ ਵੱਡੇ ਕੰਮ ਕਰੇਗਾ, ਕਿਉਂਕਿ ਮੈਂ ਬਾਪ ਦੇ ਕੋਲ ਜਾਣਾ ਵਾਂ। ਸੋ ਅਸੀਂ ਵੇਖਦੇ ਕਿ ਯਿਸੂ ਮਸੀਹ ਨੇ ਹਰ ਉਸ ਸ਼ਖਸ ਦੇ ਨਾਲ ਆ ਕਲਾਮ ਕੀਤਾ ਹੈ ਜਿਹੜਾ ਉਹਦੇ ਤੇ ਈਮਾਨ ਰੱਖਦਾ ਹੈ। ਯਿਸੂ ਮਸੀਹ ਉਹਦੇ ਨਾਲ ਆ ਕਲਾਮ ਕਰਦਾ ਹੈ ਕਿ ਮੈਂ ਤੁਹਾਨੂੰ ਸੱਚ ਕਹਿਣਾ ਵਾਂ ਤੇ ਜਿਹੜਾ ਮੇਰੇ ਤੇ ਈਮਾਨ ਰੱਖਦਾ ਹੈ ਆਹ ਕੰਮ ਜਿਹੜਾ ਮੈਂ ਕਰਨਾ ਵਾਂ ਉਹ ਵੀ ਕਰੇਗਾ, ਬਲਕਿ ਇਸ ਤੋਂ ਵੀ ਵੱਡੇ ਕੰਮ ਉਹ ਕਰੇਗਾ, ਕਿਉਂਕਿ ਮੈਂ ਬਾਪ ਦੇ ਕੋਲ ਜਾਣਾ ਵਾਂ। ਸੋ ਸਾਥੀਓ, ਜਦੋਂ ਇਮਾਨਦਾਰ ਲੋਕਾਂ ਨੇ ਯਿਸੂ ਮਸੀਹ ਨੂੰ ਕਬੂਲ ਕੀਤਾ, ਪਾਕਰੂ ਦੀ ਮਾਮੂਰੀ ਵਿੱਚ ਜ਼ਿੰਦਗੀ ਗੁਜ਼ਾਰੀ, ਉਹਨਾਂ ਨੇ ਵੀ ਯਿਸੂ ਮਸੀਹ ਵਰਗੇ ਕੰਮ ਕੀਤੇ ਜਿਸ ਤਰ੍ਹਾਂ ਦੇ ਯਿਸੂ ਮਸੀਹ ਨੇ ਇਸ ਦੁਨੀਆਂ ਵਿੱਚ ਕੀਤੇ ਸਨ, ਕਿਉਂਕਿ ਜਿਹੜੇ ਰੂਹ ਨਾਲ ਯਿਸੂ ਮਸੀਹ ਭਰੇ ਹੋਏ ਸਨ ਉਸੇ ਨਾਲ ਹੀ ਉਹਦੇ ਲੋਕ। ਸੋ ਸਾਥੀਓ, ਪਾਕਰੂ ਦੀ ਮਾਮੂਰੀ ਦੇ ਤਜਰਬੇ ਤੋਂ ਪਹਿਲਾਂ ਖੁਦਾਵੰਦ ਆਪਣੇ ਲੋਕਾਂ ਦੇ ਨਾਲ ਸੀ, ਕਿਉਂਕਿ ਉਹਨੇ ਉਹਨਾਂ ਨੂੰ ਬੁਲਾਇਆ ਤੇ ਉਹਨਾਂ ਦੀ ਰਹਿਨਮਾਈ ਕੀਤੀ ਤਾਂ ਕਿ ਉਹ ਮਸੀਹ ਯਿਸੂ ਨੂੰ ਕਬੂਲ ਕਰਨ ਤੇ ਪਾਣੀ ਦਾ ਬਪਤਿਸਮਾ ਲੈਣ ਤਾਂ ਕਿ ਉਹਦੇ ਜਲਾਲ ਨੂੰ ਵੇਖ ਸਕਣ। ਸਾਥੀਓ, ਜਦੋਂ ਤੱਕ ਪਾਕਰੂ ਦੀ ਤਾਕਤ ਦੇ ਨਾਲ ਯਿਸੂ ਮਸੀਹ ਦੇ ਸ਼ਾਗਿਰਦ ਉਹਦੇ ਲੋਕ ਮਾਮੂਰ ਨਾ ਹੋਏ ਭਰੇ ਨਾ ਗਏ, ਉਦੋਂ ਤੱਕ ਅਸੀਂ ਵੇਖਣਾ ਕਿ ਉਹ ਇੱਕ ਜਗ੍ਹਾ ਤੇ ਠਹਿਰੇ ਰਹੇ। ਉਹਨਾਂ ਨੇ ਦੁਆ ਕੀਤੀ ਤੇ ਆਲਮੇ ਬਾਲਾ ਤੋਂ ਅਲਾਹੀ ਕੁਵਤ ਨੂੰ ਪਾਉਣ ਦਾ ਇੰਤਜ਼ਾਰ ਕੀਤਾ। ਸਾਥੀਓ, ਇਹ ਗੱਲ ਸੱਚ ਏ ਕਿ ਪਾਕਰੂ ਨੂੰ ਪਾਏ ਬਗੈਰ ਅਸੀਂ ਪਾਕਰੂ ਦੀ ਤਾਕਤ ਨੂੰ ਨਹੀਂ ਪਾ ਸਕਦੇ। ਸੋ ਅਸੀਂ ਅਮਾਲ ਦੀ ਕਿਤਾਬ ਦੇ ਪਹਿਲੇ ਬਾਬ ਦੇ 4-5 ਐਤ ਔਰ ਫਿਰ ਇਹਦੀ 8 ਐਤ ਵਿੱਚ ਅਸੀਂ ਆਹ ਗੱਲ ਪੜ੍ਹਨੇ ਹਾਂ ਕਿ ਸ਼ਾਗਿਰਦਾਂ ਨੇ ਯਿਸੂ ਮਸੀਹ ਦੇ ਵਾਅਦੇ ਦੇ ਮੁਤਾਬਿਕ ਉਹਦੇ ਕਲਾਮ ਦੇ ਮੁਤਾਬਿਕ ਆਲਮੇ ਬਾਲਾ ਤੋਂ ਕੁਵਤ ਹਾਸਲ ਕੀਤੀ, ਉਹਨਾਂ ਨੇ ਰੂਲ ਕੁਦਸ ਨੂੰ ਪਾਇਆ। ਸਾਥੀਓ ਸ਼ਾਗਿਰਦ ਇਹਦੇ ਪੈਂਤਕੋਸ ਦੇ ਦਿਨ ਤੱਕ ਇੰਤਜ਼ਾਰ ਕਰਦੇ ਰਹੇ, ਦੁਆ ਕਰਦੇ ਰਹੇ ਕਿ ਆਲਮੇ ਬਾਲਾ ਤੋਂ ਯਾਨੀ ਕਿ ਖੁਦਾ ਤੋਂ ਉਹਨਾਂ ਨੂੰ ਅਲਾਹੀ ਕੁਵਤ ਹਾਸਲ ਹੋਏ, ਪਾਖਰੂ ਦਾ ਬਪਤਿਸਮਾ ਉਹ ਪਾਨ। ਸੋ ਖੁਦਾ ਦਾ ਕਲਾਮ ਆ ਗੱਲ ਬਿਆਨ ਕਰਦਾ ਹੈ ਕਿ ਇਹਦੇ ਪੈਂਤਕੋਸ ਦੇ ਦਿਨ ਇਸ ਮਸੀਹ ਦੇ ਸ਼ਾਗਿਰਦਾਂ ਨੇ ਉਹਦੇ ਲੋਕਾਂ ਨੇ ਪਾਖਰੂ ਦਾ ਬਪਤਿਸਮਾ ਪਾਇਆ ਔਰ ਉਹਦੇ ਨਾਲ ਮਾਮੂਰ ਹੋ ਗਏ। ਸਾਥੀਓ ਜਿੰਨੇ ਵੀ ਲੋਕ ਉੱਥੇ ਮੌਜੂਦ ਸਨ, ਹਰ ਇੱਕ ਨੇ ਰੁਲ ਕੁਦਸ ਦਾ ਬਪਤਿਸਮਾ ਨਾ ਪਾਇਆ, ਬਲਕਿ ਸਿਰਫ ਉਹਨਾਂ ਨੇ ਹੀ ਰੁਲ ਕੁਦਸ ਦਾ ਬਪਤਿਸਮਾ ਪਾਇਆ ਜਿਨ੍ਹਾਂ ਨੇ ਯਿਸੂ ਮਸੀਹ ਨੂੰ ਆਪਣਾ ਸ਼ਖਸੀ ਨਿਜਾਤ ਦੇ ਹਿੰਦਾ ਤਸਲੀਮ ਕੀਤਾ, ਜਿਨ੍ਹਾਂ ਨੇ ਇਹ ਦੁਆ ਕੀਤੀ ਕਿ ਖੁਦਾਵੰਦ ਉਹਨਾਂ ਨੂੰ ਪਾਖਰੂ ਦਾ ਬਪਤਿਸਮਾ ਦੇਵੇ। ਤੇ ਜਦੋਂ ਲੋਕਾਂ ਨੇ ਯਿਸੂ ਮਸੀਹ ਦੇ ਸ਼ਾਗਿਰਦਾਂ ਨੂੰ, ਉਹਦੇ ਇਮਾਨਦਾਰ ਲੋਕਾਂ ਨੂੰ ਰੁਲ ਕੁਦਸ ਦਾ ਬਪਤਿਸਮਾ ਪਾਉਂਦੇ ਹੋਇਆ ਵੇਖਿਆ, ਉਸ ਵੇਲੇ ਉਹਨਾਂ ਨੇ ਵੀ ਸ਼ਾਗਿਰਦਾਂ ਨੂੰ ਆ ਗੱਲ ਕਹੀ ਕਿ ਭਰਾਵੋ ਅਸੀਂ ਕੀ ਕਰੀਏ ਤਾਂ ਕਿ ਨਿਜਾਤ ਪਾਈਏ। ਪਤਰਸ ਰਸੂਲ ਨੇ ਉਹਨਾਂ ਨੂੰ ਆ ਗੱਲ ਕਹੀ ਕਿ ਤੋਬਾ ਕਰੋ ਤੇ ਤੁਹਾਡੇ ਚੋਂ ਹਰ ਇੱਕ ਆਪਣੇ ਗੁਨਾਹਾਂ ਦੀ ਮਾਫੀ ਦੇ ਲਈ ਯਿਸੂ ਮਸੀਹ ਦੇ ਨਾਂ ਤੇ ਬਪਤਿਸਮਾ ਲਵੇ ਤੇ ਤੁਸੀਂ ਰੁਲ ਕੁਦਸ ਇਨਾਮ ਵਿੱਚ ਪਾਵੋਗੇ। ਸੋ ਯਿਸੂ ਮਸੀਹ ਨੂੰ ਆਪਣਾ ਸ਼ਖਸੀ ਨਿਜਾਤ ਦੇ ਹਿੰਦਾ ਕਬੂਲ ਕਰਨਾ ਰੁਲ ਕੁਦਸ ਨੂੰ ਪਾਉਣ ਦੇ ਲਈ ਬੜਾ ਹੀ ਜ਼ਰੂਰੀ ਹੈ। ਯਿਸੂ ਮਸੀਹ ਨੂੰ ਪਾਏ ਬਗੈਰ ਅਸੀਂ ਰੁਲ ਕੁਦਸ ਨੂੰ ਨਹੀਂ ਹਾਸਲ ਕਰ ਸਕਦੇ। ਸਾਥੀਓ ਜਦੋਂ ਤੱਕ ਅਸੀਂ ਯਿਸੂ ਮਸੀਹ ਨੂੰ ਮੁਕੰਮਲ ਤੌਰ ਨਾਲ ਨਹੀਂ ਜਾਣਾਂਗੇ, ਉਸ ਵੇਲੇ ਤੱਕ ਅਸੀਂ ਪਾਖਰੂ ਦੇ ਬਪਤਿਸਮੇ ਨੂੰ ਵੀ ਨਾ ਪਾ ਸਕਾਂਗੇ। ਸੋ ਯਿਸੂ ਮਸੀਹ ਨੂੰ ਜਾਣਨਾ, ਉਹਨੂੰ ਆਪਣਾ ਸ਼ਖਸੀ ਨਿਜਾਤ ਦੀ ਹਿੰਦਾ ਤਸਲੀਮ ਕਰਨਾ ਬਹੁਤ ਹੀ ਜ਼ਰੂਰੀ ਹੈ ਤਾਂ ਕਿ ਅਸੀਂ ਉਹਦੇ ਵਾਅਦੇ ਨੂੰ ਯਾਦ ਰੱਖਦੇ ਹੋਇਆਂ ਆ ਦੁਆ ਕਰ ਸਕੀਏ ਕਿ ਖੁਦਾਮ ਸਾਨੂੰ ਪਾਖਰੂ ਦਾ ਬਪਤਿਸਮਾ ਦੇਵੇ। ਸਾਥੀਓ ਜਿਹੜੇ ਲੋਕ ਯਿਸੂ ਮਸੀਹ ਨੂੰ ਆਪਣਾ ਸ਼ਖਸੀ ਨਿਜਾਤ ਦੀ ਹਿੰਦਾ ਤਸਲੀਮ ਕਰਦੇ ਨੇ ਤੇ ਖੁਦਾ ਨੂੰ ਕਹਿੰਦੇ ਨੇ ਕਿ ਸਾਨੂੰ ਪਾਖਰੂ ਦਾ ਬਪਤਿਸਮਾ ਅਤਾ ਫਰਮਾ, ਖੁਦਾਵੰਦ ਉਹਨਾਂ ਦੀ ਦੁਆ ਨੂੰ ਸੁਣਦਾ ਤੇ ਆਪਣੇ ਵਾਅਦੇ ਦੇ ਮੁਤਾਬਿਕ ਉਹਨਾਂ ਨੂੰ ਪਾਖਰੂ ਅਤਾ ਫਰਮਾਉਂਦਾ ਹੈ। ਸਾਥੀਓ ਅਸੀਂ ਅਮਾਲ ਦੀ ਕਿਤਾਬ ਤੋਂ ਇਸ ਗੱਲ ਨੂੰ ਜਾਣਨ ਵਾਲੇ ਬਾਨੇ ਆ ਕਿ ਰੁਲ ਕੁਦਸ ਦਾ ਬਪਤਿਸਮਾ ਨਾ ਸਿਰਫ ਈਦੇ ਪੈਂਤੀਕੋਸ ਦੇ ਦਿਨ ਸ਼ਾਗਿਰਦਾਂ ਨੇ ਪਾਇਆ, ਬਲਕਿ ਉਦੋਂ ਬਾਅਦ ਵੀ ਆ ਬਪਤਿਸਮਾ ਜਾਰੀ ਰਿਹਾ। ਇਮਾਨਦਾਰ ਲੋਕਾਂ ਨੇ ਈਦੇ ਪੈਂਤੀਕੋਸ ਦੇ ਦਿਨ ਦੇ ਬਾਅਦ ਵੀ ਰੁਲ ਕੁਦਸ ਦਾ ਬਪਤਿਸਮਾ ਪਾਇਆ। ਅਗਰ ਅਸੀਂ ਅਮਾਲ ਦੀ ਕਿਤਾਬ ਦੇ 8 ਬਾਬ ਦੀ 12ਵੀਂ ਤੋਂ 17ਵੀਂ ਆਇਤ ਤੱਕ ਔਰ ਫਿਰ ਇਹਦੇ 9 ਬਾਬ ਦੀ 17ਵੀਂ ਤੇ 18ਵੀਂ ਆਇਤ ਔਰ ਫਿਰ ਇਹਦੀ 19 ਤੋਂ ਪਹਿਲੀ ਆਇਤ ਤੋਂ ਲੈ ਕੇ 6ਵੀਂ ਤੱਕ ਪੜ੍ਹੀਏ ਤੇ ਸਾਨੂੰ ਪਤਾ ਚੱਲੇਗਾ ਕਿ ਕਿਸ ਤਰ੍ਹਾਂ ਲੋਕਾਂ ਨੇ ਰੁਲ ਕੁਦਸ ਦੇ ਬਪਤਿਸਮੇ ਨੂੰ ਪਾਇਆ। ਸਾਥੀਓ ਆ ਉਹ ਮਿਸਾਲ ਹੈ, ਆ ਉਹ ਨਮੂਨਾ ਹੈ ਜਿਹਨੂੰ ਮੈਂ ਅਪਣਾਇਆ ਹੈ। ਯਕੀਨਨ ਜਦੋਂ ਤੁਸੀਂ ਵੀ ਇਸ ਮਿਸਾਲ ਨੂੰ, ਇਸ ਨਮੂਨੇ ਨੂੰ ਪਾਓਗੇ, ਤੁਸੀਂ ਵੀ ਉਹੀ ਤਜਰਬਾ ਹਾਸਲ ਕਰੋਗੇ ਜਿਹੜਾ ਸ਼ਾਗਿਰਦਾਂ ਨੇ ਤਜਰਬਾ ਪਾਇਆ। ਸਾਥੀਓ ਜਿਹੜੇ ਰੁਲ ਕੁਦਸ ਦਾ ਬਪਤਿਸਮਾ ਪਾਉਂਦੇ ਨੇ, ਉਹ ਆਪਣੀ ਜ਼ਿੰਦਗੀ ਖੁਦਾ ਦੇ ਲਈ ਵਕਫ ਕਰ ਦਿੰਦੇ ਨੇ ਤੇ ਉਹ ਦੁਆ ਵਿੱਚ ਖੁਦਾ ਨੂੰ ਆ ਕਹਿੰਦੇ ਨੇ ਕਿ ਉਹ ਆਪਣੇ ਵਾਅਦੇ ਦੇ ਮੁਤਾਬਿਕ ਮੈਨੂੰ ਪਾਖਰੂ ਦੀ ਮਾਮੂਰੀਅਤ ਫਰਮਾਏ। ਸਾਥੀਓ ਯਾਦ ਰੱਖੋ ਕਿ ਅਸੀਂ ਈਮਾਨ ਨਾਲ ਹੀ ਰੁਲ ਕੁਦਸ ਦੇ ਬਪਤਿਸਮੇ ਨੂੰ ਪਾ ਸਕਨੇ ਆ। ਪਾਖਰੂ ਦੀ ਮਾਮੂਰੀ ਸਾਨੂੰ ਖੁਦਾ ਦੀ ਤਰਫੋਂ ਮਿਲਦੀ ਏ, ਨਾ ਕਿ ਸਾਨੂੰ ਆਪਣੇ ਆਪ ਤੋਂ ਹਾਸਲ ਹੁੰਦੀ ਏ। ਸਾਥੀਓ ਜਦੋਂ ਅਸੀਂ ਖੁਦਾ ਤੇ ਈਮਾਨ ਰੱਖਨੇ ਆ, ਯਿਸੂ ਮਸੀਹ ਨੂੰ ਨਿਜਾਤ ਦੇਹਿੰਦਾ ਕਬੂਲ ਕਰਨੇ ਆ, ਉਸ ਵੇਲੇ ਅਸੀਂ ਆਪਣੇ ਈਮਾਨ ਦੀ ਬਦੌਲਤ ਪਾਖਰੂ ਦੀ ਮਾਮੂਰੀ ਨੂੰ, ਉਹਦੀ ਕੁਵਤ ਨੂੰ ਪਾਉਂਦੇ ਆ। ਈਮਾਨ ਉਹ ਤਾਕਤ ਹੈ ਜਿਹੜੀ ਸਾਨੂੰ ਖੁਦਾ ਕੋਲੋਂ ਪਾਖਰੂ ਦਾ ਬਪਤਿਸਮਾ ਪਾਉਣ ਵਿੱਚ ਮਦਦ ਦਿੰਦੀ ਏ। ਈਮਾਨ ਦੇ ਬਗੈਰ ਖੁਦਾ ਨੂੰ ਪਸੰਦ ਆਉਣਾ ਨਾਮੁਮਕਿਨ ਹੈ ਤੇ ਰੁਲ ਕੁਦਸ ਦਾ ਬਪਤਿਸਮਾ ਪਾਉਣਾ ਮੁਸ਼ਕਲ। ਸਾਥੀਓ ਜਦੋਂ ਅਸੀਂ ਰੁਲ ਕੁਦਸ ਦਾ ਬਪਤਿਸਮਾ ਪਾ ਲੈਂਦੇ ਹਾਂ, ਉਸ ਵੇਲੇ ਅਸੀਂ ਬਹੁਤ ਸਾਰੀਆਂ ਤਬਦੀਲੀਆਂ ਆਪਣੇ ਅੰਦਰ ਮਹਿਸੂਸ ਕਰਨੇ ਆ। ਕਿ ਕਦੀ ਤੁਸੀਂ ਖੁਦਾ ਨੂੰ ਆ ਗੱਲ ਕਹੀਏ ਕਿ ਖੁਦਾ ਮੈਨੂੰ ਪਾਖਰੂ ਦੀ ਮਾਮੂਰੀਅਤ ਫਰਮਾ, ਮੈਨੂੰ ਰੁਲ ਕੁਦਸ ਦਾ ਬਪਤਿਸਮਾ ਦੇ। ਸਾਥੀਓ ਕੀ ਕਦੀ ਤੁਸੀਂ ਇਸ ਗੱਲ ਨੂੰ ਸੋਚਿਆ ਕਿ ਉਸ ਵੇਲੇ ਇਨਸਾਨ ਕੈਸਾ ਮਹਿਸੂਸ ਕਰਦਾ ਜਦੋਂ ਉਹ ਪਾਖਰੂ ਨੂੰ ਆਪਣੇ ਅੰਦਰ ਪਾਉਂਦਾ ਹੈ, ਜਦੋਂ ਉਹ ਪਾਖਰੂ ਦਾ ਬਪਤਿਸਮਾ ਪਾ ਲੈਂਦਾ ਹੈ? ਯਾਦ ਰੱਖੋ ਕਿ ਜਿਹੜਾ ਸ਼ਖਸ ਯਿਸੂ ਮਸੀਹ ਨੂੰ ਆਪਣਾ ਸ਼ਖਸੀ ਨਿਜਾਤ ਦੀ ਹਿੰਦਾ ਤਸਲੀਮ ਕਰ ਲੈਂਦਾ ਹੈ, ਜਿਹੜਾ ਯਿਸੂ ਮਸੀਹ ਤੇ ਮਾਨ ਲਿਆਂਦਾ ਹੈ ਤੇ ਪਾਖਰੂ ਦਾ ਬਪਤਿਸਮਾ ਪਾਉਣ ਦੀ ਦੁਆ ਕਰਦਾ ਹੈ, ਜਦੋਂ ਉਹ ਖੁਦਾ ਨੂੰ ਕਹਿੰਦਾ ਕਿ ਮੈਨੂੰ ਪਾਖਰੂ ਦੇ ਨਾਲ ਮਾਮੂਰ ਕਰ, ਉਸ ਵੇਲੇ ਉਹ ਸ਼ਖਸ ਸਭ ਤੋਂ ਪਹਿਲਾਂ ਆਪਣੇ ਅੰਦਰ ਉਹ ਤਬਦੀਲੀ ਮਹਿਸੂਸ ਕਰਦਾ ਹੈ ਤੇ ਪਾਖਰੂ ਹੀ ਸਾਡੀਆਂ ਜ਼ਿੰਦਗੀਆਂ ਨੂੰ ਮੁਕੰਮਲ ਤੌਰ ਨਾਲ ਤਬਦੀਲ ਕਰਦਾ ਹੈ, ਸਾਨੂੰ ਨਵਾਂ ਬਣਾ ਦਿੰਦਾ ਹੈ। ਸੋ ਜਿਹੜਾ ਸ਼ਖਸ ਯਿਸੂ ਮਸੀਹ ਨੂੰ ਕਬੂਲ ਕਰਦਾ ਹੈ, ਉਹਦੇ ਤੇ ਇਮਾਨ ਲਿਆਂਦਾ ਹੈ ਤੇ ਜਦੋਂ ਉਹ ਖੁਦਾ ਕੋਲੋਂ ਰੁਲ ਕੁਦਸ ਪਾਉਂਦਾ ਹੈ, ਬਪਤਿਸਮਾ ਹਾਸਲ ਕਰਦਾ ਹੈ, ਉਸ ਵੇਲੇ ਉਹ ਆਪਣੀ ਜ਼ਿੰਦਗੀ ਨੂੰ ਨਵਾਂ ਪਾਉਂਦਾ ਹੈ, ਆਪਣੇ ਆਪ ਵਿੱਚ ਤਬਦੀਲੀ ਮਹਿਸੂਸ ਕਰਦਾ ਹੈ ਤੇ ਦੂਜਾ ਕਿ ਉਹ ਆਪਣੇ ਅੰਦਰ ਮਜ਼ਬੂਤ ਤੇ ਗਹਿਰੀ ਖੁਆਇਸ਼ ਰੱਖਦਾ ਹੈ ਕਿ ਉਹ ਖੁਦਾ ਦੇ ਕਲਾਮ ਦਾ ਮੁਤਾਲਾ ਕਰੇ। ਜਿਹੜੇ ਸ਼ਖਸ ਯਿਸੂ ਮਸੀਹ ਤੇ ਇਮਾਨ ਰੱਖਦੇ ਨੇ, ਪਾਖਰੂ ਨਾਲ ਮਾਮੂਰ ਹੁੰਦੇ ਨੇ, ਉਹ ਜ਼ਿਆਦਾ ਤੋਂ ਜ਼ਿਆਦਾ ਖੁਦਾ ਦੇ ਕਲਾਮ ਦਾ ਮੁਤਾਲਾ ਕਰਦੇ ਨੇ, ਉਹ ਖੁਦਾ ਦੇ ਕਲਾਮ ਨਾਲ ਮੁਹੱਬਤ ਕਰਦੇ ਨੇ, ਉਹਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲੈਂਦੇ ਨੇ। ਤੇ ਤੀਸਰੀ ਜਿਹੜੀ ਤਬਦੀਲੀ ਉਹ ਮਹਿਸੂਸ ਕਰਦੇ ਨੇ, ਉਹ ਆ ਕਿ ਉਹਨਾਂ ਦੀ ਜ਼ਿੰਦਗੀ ਦੁਆਇਆ ਜ਼ਿੰਦਗੀ ਬਣ ਜਾਂਦੀ ਹੈ, ਉਹ ਫਿਰ ਰੂਹ ਤੇ ਸੱਚਾਈ ਨਾਲ ਦੁਆ ਕਰਨਾ ਸ਼ੁਰੂ ਕਰ ਦਿੰਦੇ ਨੇ। ਔਰ ਫਿਰ ਸਾਥੀ ਚੌਥੀ ਜਿਹੜੀ ਤਬਦੀਲੀ ਉਹਨਾਂ ਦੀ ਜ਼ਿੰਦਗੀ ਵਿੱਚ ਆਉਂਦੀ ਹੈ, ਉਹ ਆ ਕਿ ਉਹਨਾਂ ਦਾ ਤਰਜ਼ ਅਮਲ ਯਾਨੀ ਕਿ ਤਰਜ਼ ਜ਼ਿੰਦਗੀ ਤਬਦੀਲ ਹੋ ਜਾਂਦੀ ਹੈ। ਯਿਸੂ ਮਸੀਹ ਦਾ ਨੂਰ ਉਹਦਾ ਜਲਾਲ ਉਹਨਾਂ ਦੀਆਂ ਜ਼ਿੰਦਗੀਆਂ ਤੋਂ ਨਜ਼ਰ ਆਉਂਦਾ ਹੈ, ਉਹਨਾਂ ਦੀ ਬੋਲਚਾਲ ਤੋਂ, ਯਿਸੂ ਮਸੀਹ ਨਜ਼ਰ ਆਉਂਦਾ ਹੈ। ਉਹਨਾਂ ਦੀ ਗੱਲਬਾਤ, ਉਹਨਾਂ ਦਾ ਉੱਠਣ ਬਹਿਣ, ਯਾਨੀ ਕਿ ਉਹਨਾਂ ਦਾ ਚਾਲ ਚੱਲਣ ਯਿਸੂ ਮਸੀਹ ਵਰਗਾ ਹੋ ਜਾਂਦਾ ਹੈ, ਕਿਉਂਕਿ ਜਿਹੜਾ ਰੂਹ ਯਿਸੂ ਮਸੀਹ ਵਿੱਚ ਹੈ ਉਹੀ ਉਹਨਾਂ ਵਿੱਚ ਹੁੰਦਾ ਹੈ, ਇਸ ਲਈ ਉਹ ਮਸੀਹ ਵਰਗੇ ਹੋ ਜਾਂਦੇ ਨੇ। ਸਾਥੀਓ, ਯਿਸੂ ਮਸੀਹ ਨੂੰ ਕਬੂਲ ਕਰਨ ਦੇ ਨਾਲ, ਰੂਹ ਕੁਦਸ ਦਾ ਬਪਤਿਸਮਾ ਪਾਉਣ ਦੇ ਨਾਲ ਅਸੀਂ ਗੁਨਾਹ ਤੋਂ ਅਤੇ ਨਪਾਕੇ ਤੋਂ ਛੁਟਕਾਰਾ ਪਾਉਂਦੇ ਹਾਂ, ਸਾਡੀ ਜ਼ਿੰਦਗੀ ਪਾਕ ਹੋ ਜਾਂਦੀ ਹੈ ਅਤੇ ਯਿਸੂ ਮਸੀਹ ਦੀ ਰਾਸਤਬਾਜ਼ੀ ਰੂਹ ਕੁਦਸ ਦੀ ਬਦੌਲਤ ਸਾਡੀਆਂ ਜ਼ਿੰਦਗੀਆਂ ਵਿੱਚ ਆ ਜਾਂਦੀ ਹੈ। ਪਾਕਰੂ ਦਾ ਬਪਤਿਸਮਾ ਜਾਂ ਪਾਕਰੂ ਦੀ ਮਾਮੂਰੀ ਹਰ ਇੱਕ ਇਮਾਨਦਾਰ ਸ਼ਖਸ ਦੇ ਲਈ ਬੜੀ ਹੀ ਜ਼ਰੂਰੀ ਹੈ, ਤਾਂ ਕਿ ਉਹ ਮਸੀਹ ਦੇ ਨਾਲ ਚੱਲ ਸਕਣ ਅਤੇ ਗੁਨਾਹ ਅਤੇ ਸ਼ੈਤਾਨ 'ਤੇ ਗਲਬਾ ਪਾ ਸਕਣ। ਸਾਥੀਓ, ਬਾਈਬਲ ਮੁਕੱਦਸ ਦੇ ਮੁਤਾਬਿਕ ਮੈਂ ਤੁਹਾਨੂੰ ਇੱਥੇ ਇਹ ਗੱਲ ਦੱਸਣਾ ਚਾਹਾਂਗਾ ਕਿ ਯਿਸੂ ਮਸੀਹ ਨੂੰ ਕਬੂਲ ਕੀਤੇ ਬਗੈਰ, ਉਹਦੇ 'ਤੇ ਈਮਾਨ ਰੱਖੇ ਬਗੈਰ ਅਸੀਂ ਰੂਹ ਕੁਦਸ ਦਾ ਬਪਤਿਸਮਾ ਨਹੀਂ ਪਾ ਸਕਦੇ ਅਤੇ ਰੂਹ ਕੁਦਸ ਦਾ ਬਪਤਿਸਮਾ ਪਾਏ ਬਗੈਰ ਅਸੀਂ ਖੁਦਾ ਦੀ ਖਿਦਮਤ ਵਿੱਚ ਕਾਮਯਾਬ ਨਹੀਂ ਹੋ ਸਕਦੇ ਅਤੇ ਨਾ ਹੀ ਉਹਦੀ ਬਾਦਸ਼ਾਹਤ ਵਿੱਚ ਜਾ ਸਕਦੇ ਹਾਂ। ਸਾਥੀਓ, ਅੱਜ ਅਸਾਂ ਇਸ ਗੱਲ ਨੂੰ ਸਿੱਖਣਾ ਹੈ, ਇਸ ਗੱਲ ਨੂੰ ਜਾਣਨਾ ਹੈ ਕਿ ਪਾਕ ਰੂਹ ਹੀ ਸਾਡੀ ਰਹਿਨਮਾਈ ਕਰਦਾ ਹੈ ਤਾਂ ਕਿ ਅਸੀਂ ਇਸ ਮਸੀਹ ਨੂੰ ਕਬੂਲ ਕਰ ਸਕੀਏ, ਉਹਦੇ 'ਤੇ ਈਮਾਨ ਲਿਆ ਸਕੀਏ ਅਤੇ ਪਾਕ ਰੂਹ ਦੇ ਨਾਲ ਮਾਮੂਰ ਹੁੰਦੇ ਹੋਇਆਂ ਬਹੁਤ ਸਾਰੇ ਲੋਕਾਂ ਨੂੰ ਮਸੀਹ ਦੇ ਕਦਮਾਂ ਵਿੱਚ ਲਿਆ ਸਕੀਏ। ਸੋ ਸਾਥੀਓ, ਆਵਾਜ਼ ਅਸੀਂ ਯਿਸੂ ਮਸੀਹ 'ਤੇ ਈਮਾਨ ਲਿਆਈਏ, ਉਹਨੂੰ ਆਪਣਾ ਸ਼ਖਸੀ ਨਿਜਾਤ ਦੇਹਿੰਦਾ ਤਸਲੀਮ ਕਰੀਏ ਅਤੇ ਖੁਦਾ ਦੇ ਅੱਗੇ ਇਹ ਦੁਆ ਕਰੀਏ ਕਿ ਖੁਦਾ ਤੂੰ ਮੈਨੂੰ ਪਾਕਰੂ ਦਾ ਬਪਤਿਸਮਾ, ਪਾਕਰੂ ਦੀ ਮਾਮੂਰੀਅਤ ਫਰਮਾ, ਤਾਂ ਕਿ ਮੈਂ ਤੇਰੀ ਕੂਵਤ ਵਿੱਚ, ਪਾਕਰੂ ਦੀ ਰਹਿਨਮਾਈ ਵਿੱਚ, ਤੇਰੀ ਖਿਦਮਤ ਵਿੱਚ ਕਾਮਯਾਬ ਹੋ ਸਕਾਂ, ਬਹੁਤ ਸਾਰੇ ਲੋਕਾਂ ਨੂੰ ਤੇਰੇ ਕਦਮਾਂ ਵਿੱਚ ਲਿਆ ਸਕਾਂ। ਸਾਥੀਓ, ਜਦੋਂ ਅਸੀਂ ਆਪਣਾ ਆਪ ਖੁਦਾ ਨੂੰ ਦਵਾਂਗੇ, ਉਸ ਵੇਲੇ ਯਕੀਨਨ ਖੁਦਾਵੰਦ ਸਾਨੂੰ ਸੰਭਾਲੇਗਾ, ਸਾਨੂੰ ਆਪਣੇ ਹੱਥਾਂ ਵਿੱਚ ਲਏਗਾ ਅਤੇ ਆਪਣਾ ਪਾਕਰੂ ਅਤਾ ਫਰਮਾਏਗਾ, ਤਾਂ ਕਿ ਅਸੀਂ ਉਹਦੇ ਜਲਾਲ ਨੂੰ, ਉਹਦੀ ਰਾਸਤਾਬਾਜ਼ੀ ਨੂੰ ਇਸ ਦੁਨੀਆਂ ਵਿੱਚ ਜ਼ਾਹਿਰ ਕਰ ਸਕੀਏ। ਸਾਥੀਓ, ਅਗਰ ਤੁਹਾਡਾ ਆ ਸਵਾਲ ਹੈ ਕਿ ਮੈਂ ਕੀ ਕਰਾਂ ਤਾਂ ਕਿ ਨਿਜਾਤ ਪਾਵਾਂ, ਮੈਂ ਕੀ ਕਰਾਂ ਤਾਂ ਕਿ ਰੂਹ ਕੁਦਸ ਦਾ ਬਪਤਿਸਮਾ ਪਾਵਾਂ, ਤੇ ਫਿਰ ਮੈਂ ਤੁਹਾਨੂੰ ਬਾਈਬਲ ਮੁਕੱਦਸ ਦੇ ਮੁਤਾਬਿਕ ਇਹ ਗੱਲ ਕਹਿਣਾ ਚਾਹਾਂਗਾ ਕਿ ਤੌਬਾ ਕਰੋ ਤੇ ਤੁਹਾਡੇ ਚੋਂ ਹਰ ਇੱਕ ਆਪਣੇ ਗੁਨਾਹਾਂ ਦੀ ਮਾਫੀ ਦੇ ਲਈ ਯਿਸੂ ਮਸੀਹ ਦੇ ਨਾਂ ਤੇ ਬਪਤਿਸਮਾ ਲਵੋ ਤਾਂ ਕਿ ਤੁਸੀਂ ਰੂਹ ਕੁਦਸ ਇਨਾਮ ਵਿੱਚ ਪਾਵੋ। ਸੋ ਸਾਥੀਓ, ਇਸ ਵੇਲੇ ਮੈਂ ਤੁਹਾਡੇ ਨਾਲ ਮਿਲ ਕੇ ਦੁਆ ਕਰਨਾ ਚਾਹਨਾ, ਆਓ ਅਸੀਂ ਆਪਣਾ ਆਪ ਖੁਦਾ ਨੂੰ ਦਈਏ, ਯਿਸੂ ਮਸੀਹ ਤੇ ਇਮਾਨ ਲਿਆਈਏ ਤੇ ਖੁਦਾ ਦੇ ਅੱਗੇ ਦੁਆ ਕਰੀਏ ਕਿ ਉਹ ਸਾਨੂੰ ਪਾਕਰੂ ਦੀ ਮਾਮੂਰੀਅਤ ਫਰਮਾਏ ਤਾਂ ਕਿ ਅਸੀਂ ਉਹਦੀ ਰਹਿਨਮਾਈ ਵਿੱਚ ਚੱਲਦੇ ਹੋਏ ਆਪਣੀ ਜ਼ਿੰਦਗੀ ਤੋਂ ਉਹਦਾ ਜਲਾਲ ਜ਼ਾਹਿਰ ਕਰ ਸਕੀਏ ਤੇ ਬਹੁਤ ਸਾਰੇ ਲੋਕਾਂ ਨੂੰ ਉਹਦੇ ਕਦਮਾਂ ਵਿੱਚ ਲਿਆ ਸਕੀਏ। ਸੋ ਆਓ ਸਾਥੀਓ, ਅਸੀਂ ਦੁਆ ਕਰੀਏ। ਮਸੀਹ ਯਿਸੂ ਵਿੱਚ ਸਾਡੇ ਜ਼ਿੰਦਾ ਅਸਮਾਨੀ ਬਾਪ, ਅਸੀਂ ਤੇਰੇ ਹਜ਼ੂਰ ਆਨੇ ਆ, ਤੇਰੇ ਨਾਮ ਨੂੰ ਮੁਬਾਰਕ ਕਹਿੰਦੇ ਹਾਂ ਕਿਉਂਕਿ ਤੂੰ ਹੀ ਤਾਰੀਫ ਤੇ ਤਮਜੀਦ ਦੇ ਲਾਇਕ ਹੈ। ਹੈ ਖੁਦਾਵੰਦ, ਅਸੀਂ ਇਸ ਵੇਲੇ ਆਪਣੇ ਗੁਨਾਹਾਂ ਦਾ ਇਕਰਾਰ ਕਰਨੇ ਆ, ਇਸ ਗੱਲ ਦਾ ਇਤਰਾਫ ਕਰਨੇ ਆ ਕਿ ਅਸੀਂ ਗੁਨਾਹਗਾਰ ਆ। ਸਾਡੇ ਤੇ ਤੂੰ ਰਹਿਮ ਕਰ, ਸਾਡੇ ਗੁਨਾਹਾਂ ਨੂੰ ਤੂੰ ਬਖਸ਼ ਦੇ। ਅਸੀਂ ਯਿਸੂ ਮਸੀਹ ਨੂੰ ਆਪਣਾ ਸ਼ਖਸੀ ਨਿਜਾਤ ਦੇਹਿੰਦਾ ਤਸਲੀਮ ਕਰਨੇ ਆ। ਹੈ ਯਿਸੂ, ਤੂੰ ਸਾਡੇ ਜ਼ਿੰਦਗੀਆਂ ਵਿੱਚ ਆ ਤੇ ਸਾਨੂੰ ਪਾਕ ਸਾਫ਼ ਕਰ। ਤੂੰ ਹੀ ਸਾਡਾ ਖਾਲਿਕ ਤੇ ਮਾਲਿਕ ਤੇ ਨਿਜਾਤ ਦੇਹਿੰਦਾ ਹੈ। ਤੇਰੇ ਅੱਗੇ ਦੁਆ ਕਰਨੇ ਆ ਕਿ ਸਾਨੂੰ ਪਾਕਰੂ ਦਾ ਬਪਤਿਸਮਾ ਦੇ, ਪਾਕਰੂ ਦੀ ਮਾਮੂਰੀ ਬਖਸ਼, ਤਾਂ ਕਿ ਅਸੀਂ ਤੇਰੀ ਰਹਿਨਮਾਈ ਵਿੱਚ ਚੱਲਦੇ ਹੋਏ ਹਾਂ ਕਾਮਿਲ ਜ਼ਿੰਦਗੀ ਇਸ ਦੁਨੀਆਂ ਵਿੱਚ ਗੁਜ਼ਾਰ ਸਕੀਏ। ਸਾਡੀਆਂ ਜ਼ਿੰਦਗੀਆਂ ਤੋਂ ਤੂੰ ਹੀ ਜਾਣਾ ਜਾਏ, ਪਹਿਚਾਣਿਆ ਜਾਏ। ਅਸੀਂ ਤੇਰੇ ਜਲਾਲ ਨੂੰ ਜ਼ਾਹਿਰ ਕਰਦੇ ਹੋਏ ਹਾਂ ਬਹੁਤ ਸਾਰੇ ਲੋਕਾਂ ਨੂੰ ਤੇਰੇ ਕਦਮਾਂ ਵਿੱਚ ਲਿਆ ਸਕੀਏ। ਹੈ ਖੁਦਾਵੰਦ, ਸਾਨੂੰ ਅੱਜ ਦੇ ਕਲਾਮ ਦੇ ਵਸਲੇ ਨਾਲ ਬੜੀ ਬਰਕਤ ਦੇ। ਮੈਂ ਦੁਆ ਕਰਨਾ ਇਹਨਾਂ ਭਰਾਵਾਂ ਵਾਸਤੇ, ਇਹਨਾਂ ਭੈਣਾਂ ਵਾਸਤੇ ਜਿਨ੍ਹਾਂ ਨੇ ਤੇਰੇ ਕਲਾਮ ਨੂੰ ਸੁਣੀਆ, ਇਹਨਾਂ ਨੂੰ ਤੂੰ ਬੜੀ ਬਰਕਤ ਦੇ। ਅਗਰ ਕੋਈ ਇਹਨਾਂ 'ਚੋਂ ਬਿਮਾਰ ਹੈ ਤੇ ਤੂੰ ਉਹਦੀ ਬਿਮਾਰੀ ਨੂੰ ਦੂਰ ਕਰ ਦੇ। ਇਹਨਾਂ ਨੂੰ ਤੂੰ ਇਹ ਖੁਦਾਵੰਦ ਮੁਕੰਮਲ ਸ਼ਿਫਾ ਬਖਸ਼, ਇਹਨਾਂ ਨੂੰ ਤੂੰ ਇਹ ਖੁਦਾਵੰਦ ਪਾਕਰੂ ਦੀ ਮਾਮੂਰੀ ਬਖਸ਼, ਰੂਹ ਕੁਦਸ ਦਾ ਬਪਤਿਸਮਾ ਦੇ, ਕਿਉਂਕਿ ਇਹ ਖੁਦਾਵੰਦ ਦਾ ਤੇਰੇ 'ਤੇ ਈਮਾਨ ਰੱਖਦੇ ਨੇ ਤੇ ਯਿਸੂ ਮਸੀਹ ਨੂੰ ਆਪਣਾ ਨਿਜਾਤ ਦੇ ਹਿੰਦਾ ਤਸਲੀਮ ਕਰਦੇ ਨੇ। ਇਹਨਾਂ ਨੂੰ ਕਬੂਲ ਫਰਮਾ, ਇਹਨਾਂ ਨੂੰ ਤੂੰ ਆਪਣੇ ਜਲਾਲ ਦੇ ਲਈ ਇਸਤੇਮਾਲ ਕਰ। ਇਹ ਖੁਦਾਵੰਦ, ਤੂੰ ਸਾਡੇ ਸਾਰਿਆਂ ਦੇ ਨਾਲ ਹੋ ਤੇ ਸਾਡੀ ਹਰ ਕਦਮ ਤੇ ਹਰ ਤਰ੍ਹਾਂ ਨਾਲ ਰਹਿਨਮਾਈ ਕਰ ਤੇ ਸਾਨੂੰ ਹਮੇਸ਼ਾ ਆਪਣੇ ਨਾਲ ਵਫ਼ਾਦਾਰ ਰਹਿਣ ਦੀ ਤੌਫੀਕ ਅਤਾ ਫਰਮਾ, ਕਿਉਂਕਿ ਇਹ ਸਭ ਕੁਝ ਮੰਗ ਲੈਂਦੇ ਹਾਂ ਯਿਸੂ ਮਸੀਹ ਦੇ ਨਾਮ ਵਿੱਚ। ਆਮੀਨ।
ਜੇ ਕਰੋ ਸਿਰ ਦਰਵਾਜ਼ੇ ਉੱਚੇ ਹੋ ਸਭ
ایڈوانٹسٹ ورلڈ ریڈیو والوں پروگرام امید دی کرن نشر کیتا جا رہا سی۔ امید کرنی ہے کہ اج دا پروگرام تانوں پسند آیا ہوئے گا۔ ساتھیو، اسی چاہنے ہاں کہ تسی سانوں اپنے خطاں تے ای میلز دے ذریعے پروگرام نوں بہتر بنان دے لئی مفید مشورے دیو تے اپنے ہور ساتھیاں نوں وی پروگرام دے بارے دسو۔ خط لکھن دے لئی تسی ساڈا پتہ نوٹ کر لو۔ انچارج پروگرام امید دی کرن، پوسٹ باکس نمبر 32، لاہور، پاکستان۔ پتہ ایک واری پھر سن لو۔ انچارج پروگرام امید دی کرن، پوسٹ باکس نمبر 32، لاہور، پاکستان۔ ساتھیو، تسی ساڈا پروگرام انٹرنیٹ تے وی سن سکدے ہو۔ ساڈی ویب سائٹ اے www.awr.org۔ ساتھیو، کل اسی ویلے تے اسی فریکوئنسی تے پھر تواڈے نال ملاقات ہوئے گی۔ ہن اپنی میزبان فرا سلیم نوں اجازت دیو۔ خدا حافظ۔